ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ, ਗੁਰਮੁਖ ਹੋਏ ਸੋ ਅਲਿਪਤੋ ਵਰਤੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਇਸ ਸ਼ਬਦ ਦੇ ਅਰਥ ਹਨ, ਜੋ ਗੁਰਮੁਖ ਹੈ ਉਹ ਅਲਿਪਤ ਵਰਤਦਾ ਹੈ। ਇਸ ਸ਼ਬਦ ਵਿੱਚ ਕੇਂਦਰੀ ਨੁਕਤਾ ਹੈ ਅਲਿਪਤ ਵਰਤਨ ਦਾ, ਜਿਸ ਦੀ ਬਾਬਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਅਲਿਪਤ ਰਹਿਣ ਦੇ ਅਖਰੀ ਅਰਥ ਹਨ ਲਿਪਾਏਮਾਨ ਨਾ ਹੋਣਾ, ਯਾਨੀ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਆ ਵਿੱਚ ਲਿਪਾਏਮਾਨ ਨਾ ਹੋਣਾ। ਜੈਸੇ ਜਲਮੈ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਹ ਨੁਕਤਾ ਬੜਾ ਡੂੰਘਾ ਹੈ ਅਤੇ ਡੂੰਘੀ ਵਿਚਾਰ ਕਰਨ ਲੱਗਿਆਂ ਕਈ ਸਵਾਲ ਉਤਪੰਨ ਹੁੰਦੇ ਹਨ, ਜਿਸ ਤਰ੍ਹਾਂ ਮਾਇਆ ਕੀ ਹੈ। ਆਮ ਤੌਰ 'ਤੇ ਰੁਪਏ, ਨਕਦੀ, ਸੋਨੇ, ਚਾਂਦੀ ਆਦਿ ਨੂੰ ਮਾਇਆ ਸਮਝਿਆ ਜਾਂਦਾ ਹੈ, ਪਰ ਮਾਇਆ ਦੇ ਹੋਰ ਕਈ ਸਰੂਪ ਹਨ, ਜਿਵੇਂ ਕਿ ਜੜ ਸਰੂਪ ਮਾਇਆ। ਜੜ ਮਾਇਆ ਵਿੱਚ ਉਹ ਸਭ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਚੇਤਨਤਾ, ਕੌਨਸ਼ੀਅਸਨੈਸ ਨਾ ਹੋਵੇ, ਜਿਸ ਤਰ੍ਹਾਂ ਧਰਤੀ, ਮਕਾਨ, ਧਾਤਾਂ, ਸੋਨਾ, ਚਾਂਦੀ, ਰੁਪਏ ਆਦਿ। ਦੂਸਰਾ ਹੈ ਚੇਤਨ ਸਰੂਪ ਮਾਇਆ। ਚੇਤਨ ਮਾਇਆ ਉਹ ਜੀਵ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ, ਜਿਸ ਤਰ੍ਹਾਂ ਕਿ ਪਸ਼ੂ, ਪੰਛੀ, ਇਨਸਾਨ, ਰਿਸ਼ਤੇਦਾਰ, ਦੋਸਤ, ਮਿੱਤਰ ਆਦਿ। ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ। ਤੀਸਰਾ ਹੈ ਸੂਖਮ ਸਰੂਪ ਮਾਇਆ, ਜਿਵੇਂ ਹਵਾ, ਪਾਣੀ, ਆਕਾਸ਼ ਆਦਿ। ਚੌਥਾ ਵਾਸ਼ਨਾ ਸਰੂਪ ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਅੱਗੇ ਹੈ ਖਿਆਲ ਸਰੂਪ ਮਾਇਆ, ਜੋ ਮਨ ਦੇ ਖਿਆਲਾਂ ਅਤੇ ਵਲਵਲੀਆਂ ਦੀਆਂ ਉਡਾਰੀਆਂ ਆਦਿ। ਅੱਗੇ ਹੈ ਅੰਤਿਸ਼ਕਰਨ ਸਰੂਪ ਮਾਇਆ, ਮਨ ਦੀਆਂ ਡੂੰਘਿਆਈਆਂ ਵਿੱਚ ਪਿਛਲੇ ਖਿਆਲਾਂ ਅਤੇ ਕਰਮਾਂ ਦੀ ਰੰਗਣ। ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ। ਮਾਇਆ ਦੀ ਰੰਗਣ ਵਾਲੇ ਸਾਰੇ ਖਿਆਲ, ਵਲਵਲੇ, ਵਾਸ਼ਨਾਵਾਂ ਮਾਇਆ ਤੋਂ ਉਤਪੰਨ ਹੁੰਦੇ ਹਨ ਅਤੇ ਇਹਨਾਂ ਦੀ ਰੰਗਤ ਵਿੱਚੋਂ ਉਪਜੇ ਸਾਰੇ ਕਿਰਿਆ ਕਰਮ ਵੀ ਮਾਇਆ ਹੀ ਹਨ। ਜਿਸ ਤਰ੍ਹਾਂ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ ਅਤੇ ਹਨੇਰੇ ਦੀ ਆਪਣੀ ਕੋਈ ਅਸਤੀ ਨਹੀਂ ਹੈ, ਇਸੇ ਤਰ੍ਹਾਂ ਰੱਬ ਦੀ ਅਨਹੋਂਦ ਹੀ ਮਾਇਆ ਹੈ। ਅਕਾਲ ਪੁਰਖ ਦੀ ਹੋਂਦ ਹੀ ਅਟਲ ਅਤੇ ਸੱਚ ਹੈ, ਬਾਕੀ ਸਭ ਕੁਝ ਰੱਬ ਨੇ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਸਾਜਿਆ ਹੈ ਅਤੇ ਚੱਲ ਰਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਜਾਓ। ਇਹ ਸਾਰਾ ਮਾਇਕੀ ਪਸਾਰਾ ਬਦਲਦਾ ਰਹਿੰਦਾ ਹੈ, ਬਿਨਸੰਹਾਰ ਹੈ ਅਤੇ ਕੂੜ ਹੈ। ਇਸ ਨੂੰ ਧੂੰਏ ਕਾ ਪਹਾੜ ਜਾਂ ਬੱਦਲ ਦੀ ਨਿਆਈ ਵੀ ਦੱਸਿਆ ਗਿਆ ਹੈ, ਕਿਉਂਕਿ ਇਹ ਛਿੰਨ ਛਿੰਨ ਬਦਲਦਾ ਰਹਿੰਦਾ ਹੈ ਅਤੇ ਨਾਸ਼ਵਾਨ ਹੈ। ਰੇ ਨਰ, ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਦੂਸਰਾ ਪ੍ਰਸ਼ਨ ਉਤਪੰਨ ਹੁੰਦਾ ਹੈ, ਮਾਇਆ ਦੇ ਦੋਸ਼ ਕੀ ਹਨ। ਜਦੋਂ ਜੀਵ ਰੱਬ ਨੂੰ ਭੁੱਲ ਜਾਂਦਾ ਹੈ ਜਾਂ ਬੇਮੁਖ ਹੋ ਜਾਂਦਾ ਹੈ ਤਾਂ ਜੀਵ ਉੱਤੇ ਇਸ ਭਰਮ ਰੂਪੀ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ। ਰੱਬੀ ਹੋਂਦ ਦੀ ਯਾਦ ਦੀ ਬਜਾਏ ਸਾਡੇ ਮਨ ਉੱਤੇ ਹੋਮੇ ਦਾ ਗਿਲਾਫ ਚੜ੍ਹ ਜਾਂਦਾ ਹੈ ਅਤੇ ਜੋ ਵੀ ਅਸੀਂ ਸੋਚਦੇ, ਚਿਤਵਦੇ, ਕਰਮ ਕਰਦੇ ਹਾਂ ਉਸਨੂੰ ਮਾਇਆ ਦੀ ਰੰਗਣ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਦੁੱਖ ਸੁੱਖ, ਖੁਸ਼ੀ ਗਮੀ, ਨਰਕ ਸੁਰਕ ਭੋਗਦੇ ਹਾਂ। ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ ਸਦਾ ਹੋਮੇ ਦੇ ਕੇਂਦਰ ਦੁਆਲਾ ਘੁੰਮਦਾ ਰਹਿੰਦਾ ਹੈ ਅਤੇ ਮਾਇਆ ਦੇ ਪਰਮ ਭੁਲਾਵੇ ਵਿੱਚ ਵਿਚਰਦਾ ਹੋਇਆ ਕਰਮਬੱਧ ਹੋ ਕੇ ਦੁਖੀ ਹੋਇਆ ਰਹਿੰਦਾ ਹੈ। ਕਿਉਂ? ਰੱਬੀ ਯਾਦ ਤੋਂ ਬਗੈਰ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਇਸ ਤਰ੍ਹਾਂ ਮਾਇਆ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਸਾਡੇ ਮਨ ਨੂੰ अपने चिलकवें ते कुसंबी रंग द्वारा भरमा के सानू अपने असले अकाल पुरख तो भुला देंदी है ते असी दुख सुख जीवन मरण के अटुट चक्कर विच विचरदे हाँ जिस तो छुटकारा अत मुश्किल है। इन माया जगदीश गुसाई तुमरे चरण बिसारे किंचित प्रीत न उपजे जन को जन कहाँ करे बेचारे। ए माया जित हर विसरै मोह उपजै पाव दूजा लाया। तीजा सवाल बड़ा महत्वपूर्ण सवाल है, माया विच अलिप्त किवें वर्तना है। अलिप्त नूं समझण लई पहला इस दे उल्ट लिप्त या संगत दी विचार करनी जरूरी है। जैसा सेवै तैसो होए अनुसार असी जिहो जिही संगत करदे हाँ उहो जिहा फल पाउंदे हाँ। जो जैसी संगत मिले सो तैसो फल खाए। साडा मन हवा या पानी दी तरह है, पानी जिहो जिही शै नाल संगत करदा है उहो जिहा ही हो जांदा है। जिवें ठंडा तत्ता कौड़ा मिठा काला चिट्टा आदि। इस दा मतलब यह है कि साडा मन जैसी संगत करदा है उहो जिहे साडे ख्याल वलवले वाशना ते कर्म हुंदे हन ते असी उसे अनुसार फिर चंगा माड़ा फल भोगदे हाँ। असी दो किस्म की संगत करते हाँ, एक दैवी उच्चे सुच्चे इलाही रंगत वाले ख्याल वलवले धार्मिक किताबां या महापुरखां की संगत, दूसरी माइकी रंगन वाले ख्यालां वलवलियां वाशनावां आम किताबां ते दुनियावी बंदियां की संगत। संगत फिर कई तरीकियां या दर्जियां दी हुंदी है, जिवें शख्सी संगत गुरमुखां या दुनियावी बंदियां दी संगत, दूसरा है किताबी संगत जिवें गुरबाणी महापुरखां दीयां रचनावां या दुनियावी रचनावां, तीसरी है वाशना संगत दुनियावी वाशनावां जिवें काम क्रोध लोभ मोह हंकार इन्हां विच गलतान होना। मुरदियां दी संगत ये की है, मरिया होयां नूं याद करके दुखी होना। पंजवां है ख्याली संगत जिवें चंगे या माड़े दैवी या माइकी ख्यालां या कल्पनावां विच गलतान होना। इस तरह साडा मन जिहो जिही सता या जिस दर्जे ते विचरदा है उसका असर या रंगत साडे मन या अंतशकरण विच दृढ़ हुंदी है। इसलिए हर किस्म की चंगी या माड़ी संगत का निर्णय करना जरूरी है। चंगी उत्तम संगत वही है जिस नाल उच्चे सुचे दैवी आत्मिक ख्याल उपजन ते साडे मन की रुचि नूं अपने केंद्र अकाल पुरख वल प्रेरणा मिले ते उसकी याद या सिमरन विच सहायता मिले। इसलिए गुरबाणी विच साध संगत या सत संगत करन दा सानू तकीदी हुक्म है, मिल साध संगत भज केवल नाम, कर साध संगत सिमर माधो होए पतित पुनीत, संतां संगत मिल रहे ता सच लगे प्यार। इस दे एन उल्ट माया दी संगत है जिस दी संगत विच असी इतने गलतान ते गुआचे होए हाँ कि सानू रब उस दे दैवी गुण ते उच्ची सुच्ची संगत दी लोड़ ही नहीं पासती। माया जाल पसारिया पीतर जोग बनाए, तृष्णा पंखी फासिया निकस न पाए माए, जिन किया तिसे न जाने फिर आवे जाए। ये दोवें गल्लां एक पासे दैवी संगत दूसरे पासे माइकी कुसंगत एक दूसरे दे एन उल्ट हन विरोधी हन। एक दैवी गुणा वाल प्रेरदी है ते अकाल पुरख दी याद ते सिमरन विच सहायक है, दूजी इस दे एन उल्ट माया विच गलतान करके रब नूं भुलाउंदी है। काहू की संगत मिल जीवन मुकत होए, काहू की संगत मिल जमपुर जात है। इसलिए दैवी गुणा दा ते माइकी कुसंगत दा जोड़ नहीं हो सकता। जिन्हां ने भगती करनी है, जिन्हां ने सिमरन करना है, नाम दी प्राप्ति करनी है, उन्हां जग्यासुआं लई होर अनेक परमार्थक साधना तो इलावा माइकी कुसंगत तो बचना या अलिप्त रहना जरूरी है। वाड़ी लई वाड़ करनी जरूरी है, ਨਹੀਂ ਤਾਂ ਨਾਲੋ ਨਾਲ ਮਾਇਕੀ ਵਾਸ਼ਨਵੀ ਕੁਸੰਗਤ ਦੇ ਹਿਰਨ ਵਾੜੀ ਨੂੰ ਪ੍ਰਫੁੱਲਤ ਨਹੀਂ ਹੋਣ ਦੇਣਗੇ ਜਾਂ ਉੱਕਾ ਹੀ ਉਜਾੜ ਦੇਣਗੇ। ਤੇ ਸਾਕਤ ਚੋਰ ਜਿੰਨਾ ਨਾਮ ਵਿਸਾਰਿਆ ਮਨ ਤਿਨਕੈ ਨਿਕਟ ਨਾ ਪਿਟਿਆ। ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਏ ਹਰ ਵਿਸਰੈ ਪਿਆਰੇ ਸੋ ਮੂੰਹ ਕਾਲੇ ਉੱਠ ਜਾਏ। ਮਾਇਕੀ ਕੁਸੰਗਤ ਤੋਂ ਬਚਣ ਲਈ ਅਲਿਪਤ ਵਰਤਨ ਦੀ ਜਾਚ ਸਿੱਖਣੀ ਪਵੇਗੀ ਜਿਸ ਬਾਬਤ ਹੋਰ ਡੂੰਘੀ ਤੇ ਦੀਰਗ ਵਿਚਾਰ ਕਰਨ ਦੀ ਲੋੜ ਹੈ। ਪਹਿਲਾ ਹੈ ਸ਼ਖਸੀ ਕੁਸੰਗਤ। ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹੀ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਉੱਤੇ ਮੈਂਟਲ ਵਾਈਬ੍ਰੇਸ਼ਨਸ ਦਾ ਅਸਰ ਹੁੰਦਾ ਹੈ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਮੈਜੋਰਿਟੀ ਹੈ। ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ, ਇਨਵੋਲਵ ਹੋਣ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਇਸ ਤਰ੍ਹਾਂ ਅਸੀਂ ਸ਼ਖਸੀ ਕੁਸੰਗਤ ਤੋਂ ਤਾਂ ਕਾਫ਼ੀ ਹੱਦ ਤੱਕ ਲਿਪਤ ਰਹਿ ਸਕਦੇ ਹਾਂ, ਪਰ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਖਾਮ ਖਾ ਦੁਨੀਆਂ ਵਿੱਚ ਸੁਸਾਇਟੀ ਦੇ ਦਾਇਰੇ ਮਾਇਕੀ ਮਾਮਲੇ ਅਤੇ ਰੁਝੇਵੇਂ ਵਧਾਈ ਜਾਂਦੇ ਹਾਂ ਅਤੇ ਦੁਨੀਆਂ ਦੇ ਬੇਲੋੜੇ ਰੁਝੇਵਿਆਂ ਵਿੱਚ ਖੱਚਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਜਗਿਆਸੂ ਲਈ ਤਾਂ ਜ਼ਰੂਰੀ ਹੈ, ਹਾਂਜੀ ਸਪਿਰਚੁਅਲ ਸੀਕਰ ਲਈ ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਅਤੇ ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ, ਲਿਮਿਟ ਕਰਕੇ ਮਨ ਦੇ ਮਾਇਕੀ ਰੁਝੇਵੇਂ ਘਟਾਵੇ। ਇਹਨਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦੇ ਹੋਏ ਇਹਨਾਂ ਤੋਂ ਅਲਿਪ ਰਹਿਣ ਦੀ ਜਾਚ ਸਿੱਖੀਏ, ਨਹੀਂ ਤਾਂ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ। ਇਹ ਕੁਟੁੰਬ ਸਭ ਜੀ ਕੇ ਬੰਧਨ ਭਾਈ ਭਰਮ ਭੂਲਾ ਸੰਸਾਰਾ। ਕਬੀਰ ਹਮਰਾ ਕੋ ਨਹੀਂ ਹਮ ਕਿਸੂੰ ਕੇ ਨਾਹੀਂ ਵਾਲਾ ਸਬਕ ਸਿੱਖ ਕੇ ਅਸੀਂ ਇਸ ਦੁਨੀਆਂ ਤੋਂ ਅਲਿਪਤ ਰਹਿ ਸਕਦੇ ਹਾਂ, ਨਹੀਂ ਤਾਂ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਵਾਲੀ ਸਾਡੀ ਦੁਰਗਤੀ ਹੋਵੇਗੀ। ਦੂਸਰੀ ਹੈ ਕਿਤਾਬੀ ਕੁਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਹਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਵੀ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਜਾਂ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ ਉਸ ਕੌਮ ਜਾਂ ਦੇਸ਼ ਦਾ ਆਚਾਰ ਅਤੇ ਸਮੁੱਚਾ ਇਖਲਾਕ ਵੀ ਉਹ ਜਿਹਾ ਹੀ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਜਾਂ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਏ ਸਪੋਂਟੇਨੀਅਸਲੀ ਰੋੜੇ ਜਾਂਦੇ ਹਨ। ਤੀਨ ਭਵਨ ਮੈਂ ਇੱਕਾ ਮਾਇਆ ਮੂਰਖ ਪੜ੍ਹ ਪੜ ਦੂਜਾ ਪਾਉ ਦ੍ਰਿੜਾਇਆ। ਇਹਨਾਂ ਲਿਖਤਾਂ ਦੀ ਰੰਗ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਤਾਂ ਹੀ ਹੁੰਦਾ ਹੈ। ਇਸ ਲਈ ਜਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਅਲਿਪਤ ਰਹਿਣਾ ਚਾਹੀਦਾ ਹੈ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ। ਸੋ ਕਰਨਾ ਕੀ ਹੈ, ਇਸ ਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ, ਹਰੀ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ। ਤੀਸਰੇ ਹੈ ਵਾਸ਼ਨਾ ਕੁਸੰਗਤ। ਗੁਰਬਾਣੀ ਵਿੱਚ ਲਿਖਿਆ ਹੈ, ਬਿਖੇ ਬਿਖੇ ਕੀ ਵਾਸਨਾ ਤਜੀਏ ਨਹਿ ਜਾਈ, ਅਨਿਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਅਤੇ ਨਿਵਾਨ ਵੱਲ ਰੁੜਨਾ। ਇਸੇ ਤਰ੍ਹਾਂ ਮਨ ਦਾ ਸੁਭਾਅ ਕੁਸੰਗਤ ਦਾ ਅਸਰ ਲੈਣਾ ਅਤੇ ਨੀਵੀਆਂ ਰੁਚੀਆਂ ਵੱਲ ਰੁੜਨਾ ਹੈ। ਕਲਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ। ਇਸ ਲਈ ਸਾਡੇ ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲਹਿਰਾਂ ਤੋਂ ਬਚ ਜਾਂ ਅਲਿਪਤ ਨਹੀਂ ਰਹਿ ਸਕਦੇ। ਇਹਨਾਂ ਤੋਂ ਬਚਨ ਜਾਂ ਅਲਿਪਤ ਰਹਿਣ ਦਾ ਇੱਕੋ ਇੱਕ ਸਾਧਨ ਹੈ साध संगत के अंचल लावो बिखन नदी जाए तरनी। चौथा मुरदिया दी कुसंगत। हर एक इंसान दे जीवन विच नजदीकी संबंधियां जिवें मां बाप भैन भरा पति पत्नी बच्चियां मित्रां आदि मौतां हुंदियां रहिंदियां हन। इन्हां विचों कुछ मौतां दा मन ते अत्यंत दुख या सदमा हुंदा है। ऐसियां दुखदाई मौतां नूं असीं मुड़ मुड़ के याद करके उन्हां दे मोह विच अत्यंत दुखी हुंदे रहिंदे हां। दूजे लफ्ज़ां विच ऐसे मोह माया वाले मुरदियां दियां यादां साडे अंतशकरण दे किसी खल खुंजे विच वसिया हुई हैं जिन्हां नूं असीं मोह दे जज्बात नाल पालदे पोसदे रहिंदे हाँ ते इन्हां दी याद द्वारा कुसंगत करके दुख कलेश भोगदे हाँ। असीं मरिया होयां नूं याद करके उन्हां दे औगुणां दी भी चर्चा करदे रहिंदे हाँ। इस तरह असीं उन्हां मुरदियां दी कुसंगत ही नहीं करदे बल्कि उन्हां दे औगुणां नूं भी ग्रहण करदे हाँ ते अपना मन मैला करदे हाँ। इस लई सानूं चाहीदा है कि असी मरिया होयां नूं भुला देईए तां ही असी मुरदियां दी कुसंगत तों अलिप्त रह सकते हाँ। मूए को रोवै किसे सुनावै पै सागर असराल पया। पंजवा है ख्याली मानसिक कुसंगत। ख्याली कुसंगत थॉट्स दी संगत शख्सी या किताबी कुसंगत नालों भी ज्यादा हानिकारक ते डूंगे असर वाली कुसंगत है। इसलिए इस विषय ते डूंगी विचार करन दी लोड़ है। शख्सी कुसंगत ते किताबी कुसंगत तो तां किसे तरह असी बच सकते हाँ जिवें त्यागी साध या अनपढ़ लोग, पर ख्याली कुसंगत तो बचना तां अत्यंत कठिन है। मन अत सूखम ते पारे दी तरह चलायमान है, ये एक छिन लई भी नहीं टिकदा। किसे शरीरक रुझेवें तो बगैर भी ये मन किसे ख्यालां विच अपनियां रुचियां अनुसार रुझिया ते गलतान रहिंदा है। इस तरह असी हमेशा ही नीवियां रुचियां अनुसार खान खा दुनिया विच लिपाए मान रहिंदे हां। ख्यालां दियां दो तहां हन, एक उपरले मन दे ख्याल सुपरफ्लूअस थॉट्स जिहड़े आंदे ते जांदे रहिंदे हन, दूसरा वो ख्याल हन जिन्हां नूं असी मुड़ मुड़ याद करके घोट घोट के अपने मन दियां हेठलियां तहां विच जमा कर लैंदे हां ते उहनां ख्यालां दी साडे मन विच केस फाइल बन जांदी है। उदाहरण दे तौर ते जे किसी ने साडे नाल बुरा कीता या कोई मेहणा मारिया तां असी उस मेहणे नूं इस या उस विरोधी गल नूं मुड़ मुड़ याद करके अपने मन उपर उस रोस नूं होर डूंघा उकरी जांदे हां, जिस दा नतीजा ये हुंदा है कि जदों भी वह मेहने मारन वाला या विरोधी सानू याद आ जाए तो उस तीखन रोस का साडे मन उत्ते अत डूंघा ते दुखदाई असर हुंदा है ते साडा मन ईरखा द्वैत नफरत ते क्रोध की अग विच सड़दा बलदा है। इस तरह हर वारी जदों उस फाइल नूं फरोलदे हाँ तो साडे मन ते उस दी रंगत होर गूढ़ी ते डूंघी हुंदी जांदी है। समा पा के ये रोसे साडे अंतशकरण विच उतर जांदे हन ते भावें उस रोस या दा करता दूर भी होवे तां भी अचानक उस रोस की याद या ख्याल आउण नाल ही साडे मन ते अत्यंत भैड़ा असर हुंदा है, जिस नाल असी नफरत क्रोध ईरखा द्वैत विच सड़दे बलदे रुड़दे कुड़दे होए मन ते मैल लाई जांदे हाँ ते दुखी हुंदे रहिंदे हाँ। दुखदाई गल यह है कि इहो जिहे रोसे ते मिसलां केस फाइल्स एक दो नहीं बल्कि अनेकां ही अपने हिरदे विच असी जमा कीतियां होईयां हन। जदों भी साडा मन ओपरे रुझेवियां तों वेला हुंदा है उदों ही इन्हां डूंघे रोसे गिलियां शिकायतां दी मैल दी हवा अंदरों उगड़ आउंदी है ते साडे मन नूं साड़ जांदी है। इत्थे नुक्ते वाली गल इह है कि इह शख्सी संगत तों दूर होण दे बावजूद सिर्फ ख्याली कुसंगत दा असर है। शख्सी कुसंगत नालों ख्याली कुसंगत अत्यंत दुखदाई खतरनाक बिखम ते डूंघे असर वाली है ते अलिप्त रहण दे बिल्कुल उल्ट है। पर असी इसे ख्याली मानसिक कुसंगत विच चंगी तरह गलतान हो के निगरदे जांदे हाँ, जिस कारण साडे विच दैवी गुणा दी धार्मिक रुचि बिल्कुल उपजदी ही नहीं या ओपरी जई ही हुंदी है। इस दुर्दशा तों बचन दा इक तो ते सिर्फ इको एक इलाज यह है कि जद भी कोई रोसे गिले मेणे शिकायतां मन विच उपजन तां उन्हां नूं उस वेले चल हो कोई ना फिर की होया कह के बुलाउन दा यतन करिए, ते फिर मुड़ मुड़ के याद ना करिए, क्योंकि जिन्नी वारी किसे ख्याल नूं याद कीता जाए वह ख्याल साढ़े हिरदे ते चढ़ के गहरा उकरिया जाता है, ते फिर उस ख्याल नूं मेटना, उस तो बचना या अलिप्त रहना कठिन हो जाता है। नीवे ख्यालां दी रंगत तो बचन या अलिप्त रहन विच सहायक दैवी गुणा नूं ग्रहण करन दी सानू इउं ताकीद कीती गई है। केड़े दैवी गुण जो साढ़े अलिप्त रहन विच सहायक हुंदे हन? रोस न काहूं संग करो, पुर पर का बुरा न राखो चीत, बुरे दा भला कर गुस्सा मन न हंडाए, पर निंदा सुन आप हटावै, सांझ करी जय गुण केरी छोड़ अवगण चलिए, दया छिमा तन प्रीत, निंदा पली किसे की नाही, वेख के अंडच करना सुन के अनसुना करना। गुरमुखता ते अलिप्तता एक दूजे दे प्रेरक सहायक ते अनिखणवे अंग हैं। अलिप्त रहे बगैर गुरमुख नहीं बन सकते, ते गुरमुख बन के फिर सहज सुभाए ही अलिप्त रहा जाता है। पहला गुरमुख बनना है, ते गुरमुख बनन लई अलिप्त रहना जरूरी ही नहीं बल्कि लाजमी है। गुरमुख होए सो अलिप्तो वरतै, उसका पास छड़ गुर पास बह जाया, गुरमुख होए सो करे विचार उस अलिप्तो रहना। गुरमुख हो है जिस दे मन दा रुख गुरु वल होवे, यानी गुरु दे सन्मुख होके गुरु दे हुकम विच, गुरु दे प्यार विच, गुरु दे प्राण होके गुरु दे नाम रंगन विच रंग्या होवे, ते गुरु उपदेशां दी सेध लैके दैवी आत्मिक जीवन जीवे, ओ है गुरमुख। जे को सिख गुरु सेती सन्मुख होवे, होवे ता सन्मुख सिख कोई जियो रहे गुर नाले, गुर के चरण हृदय त्याए अंतर आत्मे समाले, आप छड़ सदा रह परने गुर बिन अवर न जाने कोई, कहे नानक सुनो संतो सो सिख सन्मुख होए। गुरबाणी विच मिल साध संगत भज केवल नाम बहुत ही कमाल दा नुस्खा दस्या गया है। साध संगत रूपी वाड़ अंदर रहिंदिया होया असी माया दी कुसंगत दे असरां तों बच सकते हाँ या अलिप्त रह सकते हाँ, ते नाम सिमरन हो सकता है। साध के संग माया ते पिन, प्रभ का सिमरन साध के संग। असल विच सानू अपने मन दी असली हालत या दुर्दशा दा सही ज्ञान ही नहीं है, क्योंकि असी अपने मन दी असली अधोगति तो बिल्कुल बेपरवाह ते अनजाण हाँ, ते इस वल ध्यान देन दी लोड़ नहीं पास दी या जान बुझ के अवेसले या मचले होके अपनियां आदतां ते संस्कारां दे वहन विच अन्ने वाह रुड़ी जा रहे हाँ। अनोखी गल तां इह है कि जिथे आप तां असी अज्ञानता विच पलच पलच सगली मोई झूठे धंधे मोह विच रुड़ रहे हाँ, उत्थे दूसरे उत्ते नुक्ता चीनी या दूषण लाउन लई त्यार बर त्यार ते काले होए रहिंदे हाँ। अपनी होमे ते अकल दे सिंग तिखे करके दूजिआं नाल खेंदे रहिंदे हाँ, ते इस विच अपनी वडियाई ते मान समझदे हाँ। ऐसी मानसिक गिलानी विच गलतान रहना अलिप्त रहन दे सबक दे ऐन उल्ट है। साड़ी मानसिक दुनिया विच एक होर भैड़ा नुक्स ए है कि असी सारे खाम खा फजूल बेलोड़ियां गल्लां विच अपना कीमती वक्त व्यर्थ गवाई जा रहे हाँ। जिथे आदमी कारोबारी राजसी ते भाईचारक मामलों विच अजाई बहस करके वक्त बर्बाद करते हैं, उत्थे जनानियां खान पीन कपड़े गहने बच्चियां ते संबंधियां दियां गल्लां या निंदिया चुगली विच गलतान रहिंदियां हन। इस तरह किसी नूं भी अलिप्त रहन दे सबक दी सोझ ही नहीं। इसे कारण असी धर्म दे दैवी गुणा तों दूर ते वांझे जा रहे हाँ। जे किसी ने शहरां विच सट्टे दा बाजार देखिया होवे तां उन्हां नूं पता होवेगा कि उत्थे बेअंत व्यापारियों दा इकट्ठ हुंदा है, ते उह उच्ची उच्ची बोलियां दिंदे हन जिस कारण उत्थे रोल कचोला पिया रहिंदा है। ऐन इसे तरह साडे मन रूपी सट्टे दे बाजार विच कई किस्म दे शख्सी या ख्याली माइकी व्यापारियों ने दिन रात भड़थू मचाया होया है, जिस कारण साडा मन एक खिंदले भी नहीं टिकदा। ये ओपरी ख्याली फजूल दुनिया असी अपने आप मन विच वसाई हुई है, ते इस आपू सहेड़ी ख्याली बेलोड़ी दुखदाई दुनिया नाल ही असी साडा मन हर वेले गलतान रहिंदा है, ते असी अपने अमोलक जीवन नू पलच पलच सगली मुई झूठे तंदे मोह अनुसार अजाई गुआ रहे हाँ। बाहरले वैरियां तो ता बचाओ हो सकता है, पर बुक्कल विच रहिंदे वैरियां तो बचन दा कोई साधन नहीं है। अंदरले वैरियां दे गुज्जे वारां तो ता असी हमेशा ही मार खांदे रहिंदे हाँ। इस तरह साड़ी अंदरली आपू वसाई ते पाली हुई ख्याली दुनिया दे अजाई रुझेव्यां दे पड़थू विच अत दुखी हो के असी नरकमई जीवन भुगत रहे हाँ। शांत ते अलिप्त रहना तां किसे नूं चेते ही नहीं आउंदा, ना ही इस दी लोड़ प्रतीत हुंदी है। इस विषय ते गुरबाणी उपदेश देंदी है, शेखा चौ चकिया चौ वाया ए मन इकत कर आन, ए हटते हट छड तू गुर का शब्द पछाण। चिंतत ही दिसे सब कोय, चेते एक तही सुख होए। असी इना उपदेशां तो इलावा बाकी सारी गुरबाणी नूं भी ओपरे जिहे मन नाल पढ़ सुन छड़दे हाँ, पर इना दे अंतरीव भावां वल ध्यान तां की देना सी, ध्यान देन दी लोड़ ही नहीं प्रतीत करदे, कमाउण दा ख्याल भी नहीं आउंदा। साडा मन दिन रात अनेक चिंतन विच रुझिया रहिंदा है, पर गुरबाणी दा साफ हुक्म है कि चेतै एक यानी एक चिंतन विच मन लाई रखना है। साडे होमे वेड़े मन नूं गुरु साहिबा ने शेखा चौ चकिया चौ वाया दे डूंगे कटाख भरे शब्दां नाल संबोधन करके ताड़ना कीती है कि अनेकां रुझेवियां विच गलतान हो के कुसंगत करन दी बजाए इकत घर आण दी सिख्या लवे, यानी एक नाम दे घर वासा करे। ये तां ही हो सकदा है जदों असी अलिप्त रहण दा सबक सिख के अपनी अलप बुद्धि दी एहड़ तेहड़ दी सियाणप छड के गुरु दा परम तत् रूप शब्द पछाणीए। सर्दियां विच आपां ठंड तो बचण लई गर्म कपड़े ते रजाइयां आदि दी वरतों करदे हां। रजाई दा उदाहरण दे के गुरमुख प्यारे दसदे हन कि असी सर्दियां विच महंगे गर्म कपड़े खरीददे हां, ते लेकिन रजाई नूं जदों ठंड हुंदी है ते सारे पास्यों अपने थल्ले हेठां दे लैंदे हां। असलियत दा पता लगेगा कि असल विच गरमाइश या निग साडे अंदर ही है। निग तां असल विच साडे शरीर विच ही है। इह शरीरक अग्नि या निग साडे शरीर दे अंदर मौजूद है, पर जद बाहरली ठंडी हवा लगदी है तां इह निग उड़ जांदा है या न्यूट्रलाइज़ हो जांदा है, ते सानू ठंड महसूस होण लग पैंदी है। इस बाहरली ठंडी हवा ते अंदरली शरीरक निग दे विचकार जे कोई रुकावट या बचाओ हो जावे तां ही बाहरली ठंड ते अंदरला शरीरक निग अंदर कायम रह सकदा है। यानी इन्हां दोहां विच बाहरली ठंड ते अंदरले निग दे दरम्यान कोई पर्दा ओला या इंसुलेशन कीती जावे ताकि एक दूजे दा मेल ना हो सके। ऐसे नियम अनुसार बाहर दे मुल्कां विच जिथे बर्फ पैंदी है उत्थे अंदर दा निग कायम रखन लई उन्हां दीआं दीवारां दे विच इंसुलेशन पाई जांदी है। बिल्कुल इसे तरह साडे अंतरात्मे इलाही प्रीत प्रेम रस चाओ दा सोमा है, पर असी इन्हां दैवी गुणां तों वांझे जा रहे हां क्योंकि साडे मन दी बिरती सुरती बाहर मुखी होण करके असी इन्हां दैवी गुणां दे निग शांति रस चाओ दे सुख तों अनजाण अवेसले ते बेमुख हो के बाहरले रसां कसां दे खिन पंगर सुखां मगर अन्ने वाह भज्जे फिरदे हां। दूजे शब्दां विच असी बाहर मुखी हो के अपने अंदरले शांति रस चाओ प्रीत प्रेम दे दैवी ते सदीवी सुखां तों वांझे जा रहे हां। जेकर असी अंतरमुखी इलाही प्रीत प्रेम रस चाओ या द आत्मिक निग मानना चाहुंदे हां तो सानू बाहर मुखी होण दी बजाए अंतरमुखी होना पवेगा, वरना सारी दुनिया वांग असी ਬਾਹਰ ਮੁਖੀ ਦੁਨੀਆਂ ਵਿੱਚ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਵਾਲਾ ਜੀਵਨ ਹੀ ਬਤੀਤ ਕਰੀ ਜਾਵਾਂਗੇ ਅਤੇ ਸਾਡਾ ਮਨ ਮਾਇਕੀ ਦੁਨੀਆਂ ਦੇ ਤੀਖਣ ਅਤੇ ਚੁਭਵੇਂ ਖੁਭਵੇਂ ਤੀਰਾਂ ਦਾ ਸ਼ਿਕਾਰ ਬਣਿਆ ਰਹੇਗਾ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਮਪੁਰ ਬੱਦੇ ਮਾਰੀਐ ਵੇਲਾ ਨਾ ਲਹਿਣ। ਬਾਹਰ ਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਆਸਾਨ ਅਤੇ ਸਰਲ ਤਰੀਕਾ ਗੁਰਬਾਣੀ ਵਿੱਚ ਦੱਸਿਆ ਹੈ ਕਿ ਅਲਿਪਤ ਵਰਤੋ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਕਿ ਹਮੇਸ਼ਾ ਬਾਹਰ ਮੁਖੀ ਰਹਿੰਦੀ ਹੈ ਉਸ ਨੂੰ ਉਲਟਾ ਕੇ ਅੰਤਰਮੁਖੀ ਕਰਨਾ ਹੈ। ਸੇਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ। ਅੱਗੇ ਇੱਕ ਹੋਰ ਉਦਾਹਰਨ ਦਿੰਦੇ ਹਨ ਗੁਬਾਰੇ ਦਾ, ਬੈਲੂਨ। ਗੁਬਾਰੇ ਵਿੱਚ ਹਵਾ ਨਾਲੋਂ ਵੀ ਹਲਕੀ ਗੈਸ ਭਰੀ ਜਾਂਦੀ ਹੈ ਅਤੇ ਉਸਨੂੰ ਚਾਰ ਚੁਫੇਰਿਓਂ ਰੱਸੀਆਂ ਨਾਲ ਜ਼ਮੀਨ ਉੱਤੇ ਬੰਨਿਆ ਜਾਂਦਾ ਹੈ। ਜਦ ਉਹ ਗੁਬਾਰਾ ਗੈਸ ਨਾਲ ਭਰ ਕੇ ਉੱਡਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਰੱਸੀਆਂ ਇੱਕਦਮ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਆਪ ਮੁਹਾਰੇ ਉੱਪਰ ਉੱਠ ਕੇ ਪੁਲਾੜ ਵਿੱਚ ਤਾਰੀਆਂ ਲਾਉਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਰੂਪੀ ਗੁਬਾਰੇ ਵਿੱਚ ਹੋਮੈ, ਈਰਖਾ, ਦੁਐਤ, ਫਿਕਰ, ਚਿੰਤਾ, ਸਾੜਾ, ਕਾੜਾ ਆਦਿ ਨੀਵੇਂ ਖਿਆਲਾਂ ਦੀ ਮੈਲੀ ਅਤੇ ਭਾਰੀ ਹਵਾ ਭਰੀ ਹੋਈ ਹੈ। ਇਸ ਤੋਂ ਇਲਾਵਾ ਆਪਣੇ ਮਨ ਦੀ ਤ੍ਰਿਸ਼ਨਾ ਅਤੇ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਆਪਣੀ ਮੈਂ ਰੂਪੀ ਧਰਤੀ ਨਾਲ ਅਸੀਂ ਹੋਰ ਕੱਸੀ ਅਤੇ ਜਕੜੀ ਜਾਂਦੇ ਹਾਂ, ਜਿਸ ਕਾਰਨ ਸਾਡੀ ਰੂਹ ਦਾ ਗੁਬਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ਾਂ ਵੱਲ ਉੱਡ ਨਹੀਂ ਸਕਦਾ। ਇਸ ਵਿਚਾਰ ਵਿੱਚ ਦੋ ਖਾਸ ਨੁਕਤੇ ਹਨ, ਇੱਕ ਉਹ ਹਲਕੀ ਗੈਸ ਜੋ ਗੁਬਾਰੇ ਨੂੰ ਉਡਾਉਂਦੀ ਹੈ, ਦੂਸਰਾ ਮੈਂ ਮੇਰੀ ਦੀਆਂ ਰੱਸੀਆਂ ਜਾਂ ਪਕੜ। ਪਹਿਲਾ, ਸਾਡਾ ਮਨ ਜਦ ਨੀਵੇਂ ਦੁਨਿਆਵੀ ਸੰਕਲਪਾਂ ਕਿਹੜੇ ਕਾਮ, ਕ੍ਰੋਧ, ਈਰਖਾ, ਦੁਐਤ, ਸਾੜਾ, ਵੈਰ, ਵਿਰੋਧ, ਤ੍ਰਿਸ਼ਨਾ ਆਦਿ ਵਿੱਚ ਗਲਤਾਨ ਹੁੰਦਾ ਹੈ ਤਾਂ ਮਨ ਮੈਲਾ ਅਤੇ ਭਾਰਾ ਹੋ ਜਾਂਦਾ ਹੈ ਅਤੇ ਮੋਹ ਮਮਤਾ ਦੀ ਪਕੜ ਵਿੱਚ ਜਕੜਿਆ ਰਹਿੰਦਾ ਹੈ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਦੂਸਰਾ, ਮੈਂ ਮੇਰੀ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਅਟੈਚਮੈਂਟ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜ੍ਹੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ, ਜਿਸ ਕਾਰਨ ਸਾਡੀ ਰੂਹ ਲਈ ਆਪਣੇ ਕੇਂਦਰ ਇਲਾਹੀ ਮੰਡਲ ਵਿੱਚ ਉਡਾਰੀਆਂ ਲਾਉਣੀਆਂ ਅਸੰਭਵ ਹਨ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਧਾਰੀ ਉਹਾ ਪੈਰ ਲੁਹਾਰੀ। ਉੱਚੇ ਸੁੱਚੇ ਆਤਮਿਕ ਪ੍ਰੇਮ ਸਵੈਪਨਾ ਦੇ ਮੰਡਲਾਂ ਵਿੱਚ ਉਡਾਰੀਆਂ ਲਾਉਣ ਲਈ ਦੋ ਸਾਧਨ ਹਨ। ਪਹਿਲਾ, ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵੈਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਕਾ ਰੰਗ, ਸ਼ਰਧਾ, ਭੈ ਭਾਵਨੀ ਅਤੇ ਪ੍ਰੇਮ ਸਵੈਪਨਾ ਪੈਦਾ ਕਰੀਏ, ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ, ਜਿਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਦੂਸਰਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰੀਆਂ ਦੀਆਂ ਪੀੜ੍ਹੀਆਂ ਗੰਢਾਂ ਖੋਲ੍ਹਣੀਆਂ। ਜਿੰਨਾ ਚਿਰ ਅਸੀਂ ਇਹ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲ੍ਹਦੇ, ਸਾਡੇ ਪਾਠ, ਪੂਜਾ, ਭਜਨ, ਬੰਦਗੀ ਆਦਿ ਧਾਰਮਿਕ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ, ਮਾਨਸਿਕ, ਧਾਰਮਿਕ ਅਤੇ ਆਤਮਿਕ ਹਾਲਤ ਹੈ। ਮੇਰੀ ਮੇਰੀ ਕਰ ਕਰ ਮੁੱਠੋ, ਪਾਪ ਕਰਤ ਨਹਿ ਪਰੀ ਦਇਆ, ਮਹਾਂਵਿਕਾਰ ਘੋਰ ਦੁੱਖ ਸਾਗਰ, ਤਿਸ ਮੈਂ ਪ੍ਰਾਣੀ ਗਲਤ ਪਿਆ। ਆਤਮਿਕ ਉਡਾਰੀਆਂ ਲਾਉਣ ਲਈ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਵਾਂਗ ਕੋਰੇ ਹੋਣਾ ਜ਼ਰੂਰੀ ਹੈ ਅਤੇ ਕੋਰੇ ਹੋ ਕੇ ਹੀ ਅਲਿਪਤ ਰਹਿ ਸਕਦੇ ਹਾਂ। ਪਰ ਅਸੀਂ ਤਾਂ ਰਿਸ਼ਤੇਦਾਰੀਆਂ ਅਤੇ ਮੈਂ ਮੇਰੀ ਦੀਆਂ ਰੱਸੀਆਂ ਨਿੱਤ ਹੋਰ ਪੀੜ੍ਹੀਆਂ ਕਰੀ ਜਾਂਦੇ ਹਾਂ ਅਤੇ ਦੁਖੀ ਹੋ ਰਹੇ ਹਾਂ। ਫਾਸਨ ਕੀ ਬਿਤ ਸਭ ਕੋ ਜਾਣਾ, ਛੂਟਣ ਕੀ ਇੱਕ ਕੋਈ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਜਾਂ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਕੋਲੋਂ ਵਿਧੀ ਸਿੱਖਣੀ ਪਵੇਗੀ, ਜੋ ਆਪ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੁੰਦੇ ਹਨ। ਅਤੇ ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਦੇ ਹੁਕਮ ਦੀ ਪਾਲਣਾ ਕਰਦੇ ਹਨ, ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਗੁਰਮੁਖ ਪਿਆਰੇ ਮਹਾਂਪੁਰਖ ਦੁਨੀਆਂ 'ਤੇ ਵਿਰਲੇ ਹੀ ਹੁੰਦੇ ਹਨ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ 'ਤੇ ਟਰੈ, ਇੰਦਰੀ ਜਿੱਤ ਪੰਚ ਦੋਖ 'ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਅਲਿਪਤਤਾ, ਨਿਰਾਰਾਪਨ ਜਾਂ ਉਦਾਸੀ ਦੇ ਦੋ ਦਰਜੇ ਹੁੰਦੇ ਹਨ, ਇੱਕ ਸਰੀਰਕ ਅਤੇ ਦੂਸਰਾ ਮਾਨਸਿਕ। ਜਦੋਂ ਅਸੀਂ ਆਪਣੀ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ ਤਾਂ ਇਹ ਦਿਮਾਗੀ ਤਿਆਗ ਅਧੂਰਾ ਅਤੇ ਓਪਰਾ ਹੁੰਦਾ ਹੈ। ਜਦ ਕਦੇ ਸਾਡਾ ਮਨ ਬੇਮੁੱਖ ਹੋ ਜਾਵੇ ਤਾਂ ਆਪਣੀਆਂ ਉਕਤੀਆਂ ਜੁਕਤੀਆਂ ਨਾਲ ਮਨ ਨੂੰ ਵਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਕਰ ਲੈਂਦਾ ਹੈ ਅਤੇ ਫਿਰ ਉਸੇ ਮੈਂ ਮੇਰੀ ਦੇ ਵਿਖਮ ਦਾਇਰੇ ਵਿਸ਼ਵ ਸਰਕਲ ਵਿੱਚ ਫਸ ਜਾਂਦਾ ਹੈ। ਗੁਰਬਾਣੀ ਅਨੁਸਾਰ ਉਦਾਸੀ ਵੈਰਾਗ ਅਥਵਾ ਤਿਆਗ ਸ਼ਬਦ ਵਿਚਾਰੇ ਵਾਲੀ ਹੈ ਜਿਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਗੁਰੂ ਕੋਲੋਂ ਗੁਰ ਮੰਤਰ ਜਾਂ ਸ਼ਬਦ ਲੈ ਕੇ ਜਦ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਨਾਲ ਦਿਨ ਰਾਤ ਸ਼ਬਦ ਕਮਾਈ ਕਰਦੇ ਕਰਦੇ ਸਾਡੇ ਮਨ ਚਿੱਤ ਹਿਰਦੇ ਵਿੱਚ ਸ਼ਬਦ ਧਸ ਵਸ ਰਸ ਜਾਵੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰ ਦੁਆਰਾ ਸ਼ਬਦ ਗੁਰੂ ਦੀ ਚਰਨ ਸ਼ਰਨ ਵਿੱਚ ਰੰਗ ਰਸ ਮਾਣਦਾ ਹੋਇਆ ਅਲਮਸਤ ਮਤਵਾਰਾ ਹੋ ਕੇ ਨਾਮ ਮਹਾਰਸ ਵਿੱਚ ਲਿਵਲੀਨ ਹੋ ਜਾਵੇ ਤਾਂ ਹੀ ਆਤਮਿਕ ਤਿਆਗ ਉਦਾਸੀ ਅਤੇ ਅਲਿਪਤ ਰਹਿਣ ਦੀ ਸਹੀ ਜਾਚ ਆਉਂਦੀ ਹੈ। ਚਰਨ ਕਮਲ ਮਕਰੰਦ ਰਸ ਲੁਭਿਤ ਹੋਏ, ਮਾਇਆ ਮੈਂ ਉਦਾਸ ਬਾਸ ਬਿਰਲੋ ਬੈਰਾਗੀ ਹੈ। ਅਸਲ ਵਿੱਚ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਮਨ ਨੂੰ ਉਚੇਰੀ ਚੰਗੇਰੀ ਸਵਾਦਲੀ ਚਾਟ ਨਹੀਂ ਮਿਲਦੀ ਉਨਾ ਚਿਰ ਇਸਦਾ ਨੀਵੇਂ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰਿੱਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਅਥਵਾ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਉਹਨਾਂ ਮਹਾਂਪੁਰਖਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਜਾਂ ਸਾਧ ਸੰਗਤ ਦੀ ਅਤਿਅੰਤ ਲੋੜ ਹੈ ਜਿਹੜੇ ਆਪ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੇ ਹਨ ਜਿਸ ਕਰਕੇ ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਹੀ ਨਹੀਂ ਹੁੰਦਾ ਅਥਵਾ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈਏ ਅਨੁਸਾਰ ਉਹ ਸਹਿਜ ਸੁਭਾਏ ਅਲਿਪਤ ਵਰਤਦੇ ਹਨ। ਅਲਿਪਤ ਰਹਿਣ ਦਾ ਇਹੋ ਹੀ ਇੱਕੋ ਇੱਕ ਸੌਖਾ ਸਾਧਨ ਹੈ ਜਿਸ ਨਾਲ ਸਾਡਾ ਮਨ ਮਾਇਆ ਰੂਪੀ ਚਾਟ ਦੇ ਰਸਾਂ ਕਸਾਂ ਤੋਂ ਉੱਠ ਕੇ ਇਲਾਹੀ ਮਹਾਰਸ ਵੱਲ ਪ੍ਰੇਰਿਆ ਜਾ ਸਕਦਾ ਹੈ ਜਾਂ ਮਨ ਦੀ ਰੁਚੀ ਨੂੰ ਉਲਟਾ ਕਰਕੇ ਬਦਲਿਆ ਜਾ ਸਕਦਾ ਹੈ। ਇਹੋ ਹੀ ਅਸਲੀ ਅਤੇ ਪੱਕੀ ਸਹਿਜ ਉਦਾਸੀ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਮਨ ਨੂੰ ਸੰਪੂਰਨ ਤੌਰ 'ਤੇ ਗੁਰੂ ਸਮਰਪਣ ਕਰ ਸਕਦੇ ਹਾਂ ਅਤੇ ਮਾਇਆ ਤੋਂ ਪੂਰਨ ਤੌਰ 'ਤੇ ਅਲਿਪਤ ਰਹਿ ਸਕਦੇ ਹਾਂ। ਇਸ ਤਰ੍ਹਾਂ ਗੁਰੂ ਪਿਆਰ ਵਿੱਚ ਸੰਪੂਰਨ ਸਮਰਪਣ ਕੰਪਲੀਟ ਸਰੈਂਡਰ ਇਨ ਲਵ ਆਫ ਗੋਡ ਹੀ ਸਭ ਤੋਂ ਸੌਖਾ ਅਤੇ ਸਹਿਜ ਸਾਧਨ ਹੈ। ਫੱਫੈ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਧ ਲਿਆ, ਗੁਰ ਪ੍ਰਸਾਦੀ ਸੇ ਨਰ ਉਭਰੇ, ਜੇ ਹਰ ਸਰਨਾਗਤ ਭੱਜ ਪਿਆ। ਗੁਰਬਾਣੀ ਦਾ ਉਪਦੇਸ਼ ਹੈ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਗੁਰਬਾਣੀ ਦੇ ਇਸ ਹੁਕਮ ਨੂੰ ਪਾਲਣ ਨਾਲ ਹੀ ਸਾਡਾ ਮਨ ਆਪਣੇ ਆਪ ਸਹਿਜ ਸੁਭਾਏ ਮੈਂ ਮੇਰੀ ਤੋਂ ਤਿਆਗੀ, ਉਦਾਸੀ, ਨਿਰਾਰਾ ਅਤੇ ਅਲਿਪਤ ਰਹਿ ਸਕਦਾ ਹੈ। ਅਲਿਪਤ ਰਹਿਣ ਵਿੱਚ ਸਹਾਇਕ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਨੂੰ ਕਮਾ ਕੇ ਹੀ ਅਸੀਂ ਗੁਰਮਤ ਅਨੁਸਾਰ ਸਹਿਜ ਅਵਸਥਾ ਦੀ ਪਰਮ ਪਦਵੀ 'ਤੇ ਪਹੁੰਚ ਸਕਦੇ ਹਾਂ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਅਧਾਰੇ, ਅੰਦਿਨ ਕੀਰਤਨ ਕੇਵਲ ਬਖਾਨ, ਗ੍ਰਸਤ ਮੈਂ ਸੋਈ ਨਿਰਵਾਨ। ਨਾਨਕ ਜੀਵ ਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈਐ, ਵਾਜੇ ਬਾਝੋ ਸਿੰਘੀ ਵਾਜੈ, ਤੋ ਨਿਰਭਉ ਪਦ ਪਾਈਐ, ਅੰਜਨ ਮਾਹੀ ਨਿਰੰਜਨ ਰਹੀਐ, ਜੋਗ ਜੁਗਤ ਤੋ ਪਾਈਐ। ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਪਰ ਘਰ ਜਾਏ ਨਾ ਮਾਂਡੋ ਲਾਏ, ਸਹਿਜ ਨਿਰੰਤਰ ਰਹੋ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 94, ਗੁਰਮੁਖ ਹੋਏ ਸੋ ਅਲਿਪਤੋ ਵਰਤੈ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ आप सही मायने विच गुरबाणी अनुसार जीवन ज्यो के सानू सही आत्मिक जीवन से दे लई 132 गुरबाणी विचार दे अनुभवी लेख लिखे हैं, लैके पढ़िए, अपने जीवन नू सेध दईए, आया जीवन सफला करिए। वाहिगुरु जी का खालसा, वाहिगुरु जी की फतेह।